ਜੇ ਐਵੇਂ ਗਲਤੀ ਕਰਨ ਤੋਂ ਪਹਿਲਾਂ ਸੋਚਿਆ ਨਾ ਫਿਰ ਮਰ ਜਾਵਾਂਗੇ। ਸਤਿਗੁਰੂ ਮਹਾਰਾਜ ਕਹਿੰਦੇ ਕਰ ਕਰਕੇ ਕਰਤੱਬ ਲੋਕ ਲਿਖ ਲਿਖ ਕੇ ਆਪਣੇ ਲਈ ਜਾਂਦੇ ਨੇ। ਕੋਈ ਨਾਮ ਦਾ ਕਰਤੱਬ, ਕੋਈ ਸੇਵਾ ਦਾ ਕਰਤੱਬ, ਕੋਈ ਪੁੰਨਾਂ ਦਾ, ਕੋਈ ਪਾਪਾਂ ਦਾ, ਕੋਈ ਕਿਹੋ ਜਿਹੇ ਕਰਮ, ਆਪੋ ਆਪਣੇ ਕਰਮ ਨੇ। ਆਪੇ ਬੀਜ ਆਪੇ ਹੀ ਖਾ। ਖੱਖੇ ਦਾ ਕੰਨਾ ਜਿਹੜਾ ਇਹਦੀ ਆਵਾਜ਼ ਨੂੰ ਲੰਮਾ ਕਰ ਦਿਓ, ਹਾਹੇ ਦੇ ਔਂਕੜ ਨੂੰ ਬੋਲ ਵੀ ਜਾਣਾ ਤੇ ਨਹੀਂ ਵੀ ਬੋਲਣਾ, ਇਹ ਦੋਨੋਂ ਹੀ ਕਰਮ ਕਰ ਜਾਣੇ ਆ। ਕਿਉਂਕਿ ਛੱਡਣਾ ਨਹੀਂ ਨਾ, ਬਿਲਕੁਲ ਇਹ ਨਹੀਂ ਕਹਿਣਾ ਕਿ ਵਿਆਕਰਨ ਵਾਸਤੇ ਹੀ ਵਰਤਿਆ ਹੋਇਆ। ਆਪੇ ਬੀਜ ਆਪੇ ਹੀ ਖਾ, ਬਣ ਉਹੀ ਅੱਖਰ ਜਾਂਦਾ। ਜੇ ਆਪਾਂ ਔਂਕੜ ਨੂੰ ਚੱਕ ਦਿੰਦੇ ਇੱਥੋਂ, ਆਪੇ ਬੀਜ ਆਪੇ ਹੀ ਖਾ ਹਾ ਖਾ ਹਾ, ਫਿਰ ਹਾਹੇ ਨੂੰ ਕੰਨਾ ਲੱਗ ਗਿਆ ਤੇ ਅਰਥ ਹੀ ਹੋਰ ਬਣ ਜਾਣਾ। ਇਸ ਕਰਕੇ ਆਪੇ ਬੀਜ ਆਪੇ ਹੀ ਖਾ। ਔਂਕੜ ਬੋਲਿਆ ਵੀ ਗਿਆ ਨਹੀਂ ਵੀ ਬੋਲਿਆ, ਦੋਵੇਂ ਗੱਲਾਂ ਹੋ ਜਾਂਦੀਆਂ। ਜਿੰਨੀ ਕੁ ਉਹਦੀ ਆਵਾਜ਼ ਆ ਉਨੀ ਕੁ ਬੋਲਤੀ। ਮਹਾਰਾਜ ਕਹਿੰਦੇ ਇਨਸਾਨ ਜਿਹੜਾ ਹੈ ਇਹ ਆਪੇ ਹੀ ਬੀਜਦਾ ਭਾਈ, ਆਪੇ ਹੀ ਬੀਜਿਆ ਹੋਇਆ ਫਿਰ ਖਾਂਦਾ ਜਿਹਾ ਜਾ ਉਹਦਾ, ਜਿਹਾ ਬੀਜਿਆ ਸੋ ਲੁਣਾ ਹੈ, ਕਰਮਾ ਸੰਦੜਾ ਖੇਤ। ਖੇਤ ਸਰੀਰ ਜੋ ਬੀਜੀ ਹੈ ਅੰਤ ਖਲੋਆ ਆਏ। ਜਿਹੜੇ ਕੰਮ ਅੱਜ ਤੋਂ 40-50 ਸਾਲ ਪਹਿਲਾਂ ਕੀਤੇ ਸੀ, ਅੱਜ ਉਹਨਾਂ ਦੇ ਅਵਜਾਨੇ ਭੁਗਤਣੇ ਪੈ ਰਹੇ ਨੇ ਆਪਾਂ ਨੂੰ। ਜਿੰਨਾ ਵੀ ਕਰਮ ਆਪਣਾ ਜ਼ਿੰਦਗੀ ਦੇ ਅੰਤ ਤੇ ਸਾਰੇ ਕਰਮ ਆਪਣੇ ਸਾਹਮਣੇ ਖੜੇ ਹੋ ਜਾਂਦੇ ਨੇ। ਜਦੋਂ ਬੰਦਾ ਰਿਟਾਇਰ ਹੁੰਦਾ ਦਫ਼ਤਰ ਵਿੱਚੋਂ, ਉਦੋਂ ਵੀ ਉਹਦੇ ਸਾਰੇ ਲੇਖੇ ਪੱਤੇ ਫਿਰ ਦੇਖੇ ਜਾਂਦੇ, ਕਦੋਂ ਇਹਨੇ ਪੈਸੇ ਲਏ ਕਿੰਨੇ, 5 ਰੁਪਈਏ ਬਈ ਤੈਥੋਂ ਲੈਣੇ। ਜਦ ਤੱਕ 5 ਰੁਪਏ ਤੂੰ ਜਮ੍ਹਾਂ ਨਹੀਂ ਕਰਾਉਂਦਾ ਖਜ਼ਾਨੇ ਵਿੱਚ, ਤੈਨੂੰ 4 ਲੱਖ ਰੁਪਈਆ ਉਦੋਂ ਤੱਕ ਮਿਲ ਨਹੀਂ ਸਕਦਾ। ਪਹਿਲਾਂ 5.5 ਰੁਪਏ ਜਮ੍ਹਾਂ ਕਰਾ, ਜੇ 1 ਰੁਪਈਆ 50 ਪੈਸੇ ਵੀ ਲੈਣੇ ਆ ਤਾਂ ਵੀ 4 ਲੱਖ ਨਹੀਂ ਮਿਲਦਾ। ਕਿ ਪਹਿਲਾਂ ਖਜ਼ਾਨੇ ਜਮ੍ਹਾਂ ਕਰਾ ਕੇ ਦਿਖਾ, ਦੇਖੋ ਕਿੰਨੀ ਵੱਡੀ ਨਿੱਕੀ ਜੀ ਗੱਲ ਪਿੱਛੇ ਇੰਨਾ ਕੰਮ ਰੁਕ ਜਾਂਦਾ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਪੇ ਬੀਜ ਆਪੇ ਹੀ ਖਾਓ, ਆਪੇ ਬੀਜੋ ਆਪੇ ਖਾਓ। ਧਿਆਨ ਰੱਖੋ ਬੀਜਣ ਵੇਲੇ, ਅੱਖਾਂ ਨਾਲ ਜਦ ਬੀਜਦੇ ਹੈ, ਪਰਤ੍ਰ ਰੂਪ ਨਾ ਪੇਖਿਆ ਨੇਤਰ, ਜਾਂ ਕੰਨਾਂ ਨਾਲ ਬੀਜਦੇ ਹੈ, ਚੁਗਲੀਆਂ ਸੁਣਦੇ, ਨਿੰਦਾ ਸੁਣਦੇ ਹੈ, ਜਾਂ ਮੂੰਹ ਨਾਲ ਕਿਸੇ ਨਿੰਦਾ ਕਰਦੇ ਹੈ, ਇਹ ਵੀ ਬੀਜ ਰਹੇ ਹੁੰਦੇ ਆਪਾਂ। ਉਦੋਂ ਸੋਚ ਕੇ ਚੁਗਲੀ ਕਰਿਓ, ਸੋਚ ਕੇ ਨਿੰਦਾ ਕਰਿਓ, ਕਿਤੇ ਐਵੇਂ ਫਾਜੋ ਫਿਰ ਇਹਦਾ ਫਲ ਖਾਣਾ ਪੈ ਗਿਆ। ਦ੍ਰੋਪਦੀ ਨੇ ਮਾੜੀ ਜੀ ਗਲਤੀ ਕੀਤੀ ਸੀ, ਜਦ ਜਾ ਕੇ ਦੁਰਯੋਧਨ ਪਾਣੀ ਚ ਡਿੱਗਿਆ ਉਹਦੇ ਮਹਿਲਾਂ ਚ, ਉਹ ਪਤਾ ਨਹੀਂ ਸੀ ਲੱਗਦਾ ਪਾਣੀ ਹੈ ਕਿ ਫਰਸ਼ ਹੈ, ਇੰਨੇ ਸੋਹਣੇ ਫਰਸ਼ ਹੁੰਦੇ ਸੀ। ਤਾਂ ਜਦ ਡਿੱਗ ਪਿਆ, ਹੱਸ ਵੀ ਉੱਤੇ ਖੜੀ ਸੀ, ਕਹਿੰਦੇ ਅੰਨੇ ਦਾ ਪੁੱਤ ਅੰਨਾ ਹੀ ਰਿਹਾ, ਹੁਣ ਦੱਸੋ ਐਡਾ ਵੱਡਾ ਰਾਜਾ ਉਹਨੂੰ ਐਂ ਕਹਿ ਦੇਣਾ। ਉਹਨੂੰ ਗੁੱਸਾ ਆ ਗਿਆ, ਉਹ ਦ੍ਰੋਪਦੀ ਨੇ ਮੂੰਹ ਨਾਲ ਬੀਜ ਲਿਆ ਆਪਣਾ। ਜਦੋਂ ਆਪਾਂ ਕਿਸੇ ਨੂੰ ਗਾਲ ਕੱਢਦੇ ਹਾਂ ਉਦੋਂ ਬੀਜ ਹੀ ਰਹੇ ਹੁੰਦੇ ਆਪਾਂ, ਫਿਰ ਜਦ ਥੱਪੜ ਪੈਂਦਾ ਆਪੇ ਹੀ ਖਾਓ, ਫਿਰ ਥੱਪੜ ਵੀ ਮੂੰਹ ਪੈ ਜਾਂਦਾ, ਜੇ ਕਤਲ ਕਰਦਾ ਤੇ ਫਾਂਸੀ ਮਿਲ ਜਾਂਦੀ। ਇਹ ਮਹਾਰਾਜ ਕਹਿੰਦੇ ਇਹ ਤਾਂ ਤੁਸੀਂ ਦੇਖੋ ਵੀ ਆਪੇ ਬੀਜੋ ਤੇ ਆਪੇ ਹੀ ਖਾਓ, ਬੀਜੋ ਫਿਰ ਸਾਰੇ ਮਿਲ ਕੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ। ਹੁਣ ਮਹਾਰਾਜ ਕਹਿੰਦੇ ਆਪੇ ਬੀਜੀ ਜਾਓ, ਵਾਹਿਗੁਰੂ 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 ਕਰੀ ਜਾਓ। ਮਹਾਰਾਜ ਦਾ ਫਲ ਕਦੋਂ ਮਿਲੇਗਾ? ਕਹਿੰਦੇ ਅੱਜ ਤੋਂ 40 ਸਾਲ ਨੂੰ ਜਾਊਂਗਾ। ਜਦ ਤੂੰ ਜਾਏਗਾ ਨਾ ਦੁਨੀਆਂ ਚੋਂ, ਜਾਂ ਜ਼ਿੰਦਗੀ ਤੇ ਬੁਢੇਪਾ ਤੇਰਾ ਆਵੇਗਾ, ਇਹ ਨਾਮ ਦਾ ਫਲ ਤੈਨੂੰ ਮੈਂ ਬੁਢੇਪੇ ਚ ਦਊਂਗਾ। ਜਦੋਂ ਤੈਨੂੰ ਲੋਕ ਕਹਿਣਗੇ ਬਾਬਾ ਪਰੇ ਹਟ, ਬਾਬਾ ਤੈਨੂੰ ਉਦੋਂ ਨਾਮ ਦਿਆਂਗਾ, ਤੈਨੂੰ ਨਾਮ ਦਾ ਆਸਰਾ ਦਿਆਂਗਾ, ਤੈਨੂੰ ਮੈਂ ਪਾਲਾਂਗਾ ਨਾਮ ਦੇ ਨਾਲ। ਉਦੋਂ ਤੇਰਾ ਬੀਜਿਆ ਹੋਇਆ ਨਾਮ ਹਰਾ ਉਦੋਂ ਹੋ ਜਾਏਗਾ, ਪ੍ਰਲੋਕ ਚ ਹਰਾ ਹੋ ਜਾਏਗਾ। ਜਿਹੜੇ ਮਹਾਰਾਜ ਨਾਮ ਜਪਦੇ ਨਹੀਂ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਉਹਨਾਂ ਨੂੰ ਅਕਾਲ ਪੁਰਖ ਦਾ ਹੁਕਮ ਹੋ ਜਾਂਦਾ, ਨਾਨਕ ਹੁਕਮੀ ਆਵ ਹੋ ਜਾ। ਉਹਨਾਂ ਨੂੰ ਹੁਕਮੀ ਪਰਮੇਸ਼ਰ ਹੁਕਮ ਕਰ ਦਿੰਦੇ ਨੇ ਕਿ ਆਓ ਜਾਓ, ਬਸ ਜੰਮੀ ਜਾਓ ਮਰੀ ਜਾਓ, ਜੰਮੀ ਜਾਓ ਮਰੀ ਜਾਓ, ਇਹ ਕੰਮ ਕਰੀ ਜਾਓ। ਕਿਉਂਕਿ ਉਹ ਹੁਕਮ ਹੀ ਅਕਾਲ ਪੁਰਖ ਦੇ ਹੁਕਮ ਵਿੱਚ ਆਉਂਦੇ ਨੇ ਜਾਂਦੇ ਨੇ ਆਉਂਦੇ ਨੇ ਜਾਂਦੇ ਨੇ, ਉਹਨਾਂ ਦਾ ਭਲਾ ਹੁੰਦਾ ਹੀ ਨਹੀਂ। ਤੇ ਜਿਨ੍ਹਾਂ ਤੇ ਕਿਰਪਾ ਕਰ ਦਿੰਦੇ ਨੇ ਉਹ ਹੁਕਮੀ ਅਕਾਲ ਪੁਰਖ ਦੇ ਹੁਕਮ ਵਿੱਚ ਸੰਗਤ ਵਿੱਚ ਆਵਹੋ ਜਾਹੋ, ਭਾਈ ਆਓ ਜਾਓ, ਗੁਰਮੁਖ ਆਵੇ ਜਾਏ ਨਿਸੰਗ, ਗੁਰਮੁਖ ਨਿਸੰਗ ਆਓ, ਸਵੇਰੇ ਆ ਜਾਓ, ਰਾਤ ਆ ਜਾਓ, ਦੁਪਹਿਰੇ ਆ ਜਾਓ, ਸ਼ਾਮ ਨੂੰ ਆ ਜਾਓ, ਜਦ ਜੀ ਕਰਦਾ ਚਲੇ ਜਾਓ, ਕੋਈ ਰੁਕਾਵਟ ਨਹੀਂ। ਗੁਰਮੁਖਾਂ ਨੂੰ ਸੰਗਤ ਵਿੱਚ ਸੱਚਖੰਡ ਦੇ ਵਿੱਚ ਆਉਣਾ ਜਾਣਾ ਬਿਲਕੁਲ ਕੋਈ ਰੁਕਾਵਟ ਨਹੀਂ, ਪਰ ਮਨਮੁਖਾਂ ਨੂੰ ਇੱਥੇ ਆਵੋ ਜਾਵੋ ਨਹੀਂ। ਉਹ ਤਾਂ ਉੱਧਰ ਆਵੋ ਜਾਵੋ ਜੂਨਾਂ ਬਣਾਈਆਂ ਤੁਹਾਡੇ ਲਈ, ਕਦੇ ਕਿਸੇ ਜੂਨ ਵਿੱਚ, ਕਦੇ ਕਿਸੇ ਜੂਨ ਵਿੱਚ, ਕਦੇ ਕਿਸੇ ਜੂਨ ਵਿੱਚ ਭਟਕਦੇ ਫਿਰੋ। ਇਉਂ ਮਹਾਰਾਜ ਕਹਿ ਰਹੇ ਪੁੰਨੀ ਪਾਪੀ ਜਿਹੜੇ ਨੇ ਇਹਨਾਂ ਤੋਂ ਨਿਰਲੇਪ ਰਹਿ ਕੇ ਇੱਕ ਨਾਮ ਦਾ ਆਸਰਾ ਲੈ ਕੇ ਆਪਣੇ ਜੀਵਨ ਨੂੰ ਸਫਲਾ ਕਰੋ। ਨਾਮ ਦਾ ਹੀ ਆਸਰਾ ਵੱਡਾ ਹੈ। ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵਾ ਕੈ ਰੰਗ। ਵਾਹੇ ਗੁਰੂ, ਵਾਹੇ ਗੁਰੂ, ਵਾਹੇ ਗੁਰੂ, ਵਾਹੇ ਗੁਰੂ, ਵਾਹੇ ਗੁਰੂ। ਚਰਚਾ ਕਰਦੇ ਹੋਏ ਬਖਸ਼ਿਸ਼ ਕਰ ਰਹੇ ਨੇ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਧਾਰਨ ਤੌਰ ਤੇ ਤੁਹਾਨੂੰ ਦੱਸਿਆ ਕਿ ਪਾਣੀ ਨਾਲ ਜੇ ਕੋਈ ਵੀ ਚੀਜ਼ ਹੈ ਹੱਥ ਪੈਰ ਆਦਿਕ ਲਿਬੜ ਜਾਂਦੇ ਨੇ, ਪਾਣੀ ਨਾਲ ਧੋ ਲਓ। ਸੋ ਇੱਕ ਮਲੀਨਤਾ ਸੂਖਮ ਰੂਪ ਵਿੱਚ ਹੈ, ਕੈਸੀ ਸਾਖੀ ਤੇ ਪ੍ਰਮਾਣ ਰਾਹੀਂ ਸ਼੍ਰਵਣ ਕਰਦੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸ੍ਰਿਸ਼ਟੀ ਤਾਰਦਿਆਂ ਹੋਇਆਂ ਜਗਨਨਾਥਪੁਰੀ ਵੱਲ ਜਦ ਜਾ ਕੇ ਜੰਗਲਾਂ ਵੱਲ ਬੈਠ ਗਏ, ਸ਼ਸ਼ੋਤ ਹੋਏ ਨੇ, ਮਦਾਨਿਆਂ ਧੁਰ ਕੀ ਬਾਣੀ ਆਈ ਹੈ ਭਾਈ, ਕੀਰਤਨ ਕਰੀਏ, ਸ਼ਬਦ ਪੜ੍ਹ ਰਹੇ ਨੇ। ਇੱਕ ਬਘਿਆੜ ਤੁਰਿਆ ਜਾ ਰਿਹਾ, ਮਰਦਾਨਾ ਦੇਖ ਰਿਹਾ ਸਾਰਾ ਕੌਤਕ। ਉਹਨੇ ਇੱਕ ਸਮੁੰਦਰ ਦੇ ਕਿਨਾਰੇ ਮੁਰਦਾ ਬੰਦਾ ਪਿਆ, ਉਹਨੇ ਜਾ ਕੇ ਉਹਦੇ ਪੈਰ ਸੁੰਘੇ, ਫਿਰ ਹੱਥ ਸੁੰਘਿਆ, ਫਿਰ ਉਹਦਾ ਮੱਥਾ, ਸਾਰਾ ਕੁਝ ਸੁੰਘ ਸੁੰਘਾ ਕੇ ਫਿਰ ਉਹ ਬਘਿਆੜ ਵਾਪਸ ਮੁੜ ਗਿਆ। ਉਹਨੇ ਨਹੀਂ ਖਾਧਾ ਉਹਨੂੰ। ਮਰਦਾਨਾ ਮਹਾਰਾਜ ਨੂੰ ਬਾਅਦ ਵਿੱਚ ਕਹਿਣ ਲੱਗਿਆ, ਮਹਾਰਾਜ ਮੈਂ ਅੱਜ ਇੱਕ ਅਜੀਬ ਕੌਤਕ ਦੇਖਿਆ, ਇੱਕ ਮਾਸ ਖਾਣ ਵਾਲਾ ਜਾਨਵਰ ਮਾਸ ਛੱਡ ਦੇਵੇ ਖਾਵੇ ਨਾ, ਇਹ ਕਿਵੇਂ ਹੋ ਸਕਦਾ? ਗੁਰੂ ਨਾਨਕ ਦੇਵ ਜੀ ਕਹਿੰਦੇ ਮਰਦਾਨਿਆ, ਉਹ ਬਘਿਆੜ ਦੇ ਕੰਨਾਂ ਵਿੱਚ ਗੁਰੂ ਦੀ ਬਾਣੀ ਦਾ ਕੀਰਤਨ ਪੈ ਗਿਆ, ਬਘਿਆੜ ਨੂੰ ਇਹ ਸੋਝੀ ਹੋਈ ਹੈ ਕਿ ਜੇ ਮੈਂ ਆਪਣਾ ਖਾਣਾ ਕੁਦਰਤ ਵੱਲੋਂ ਲਿਖਿਆ ਖਾਣਾ ਵੀ ਹੈ ਤਾਂ ਅਪਵਿੱਤਰ ਨਹੀਂ ਖਾਂਦਾ। ਉਸ ਬੰਦੇ ਦੇ ਪੈਰ ਸੁੰਘੇ ਨੇ, ਉਹ ਬੰਦੇ ਦੇ ਪੈਰ ਕਦੇ ਸਤਸੰਗ ਵੱਲ ਨਹੀਂ ਗਏ। ਉਹ ਕਹਿੰਦਾ ਛੱਡੋ ਪਰੇ ਮੁਰਦਾਰ ਨੂੰ ਕੀ ਖਾਣਾ। ਇੱਕ ਤਾਂ ਉਹ ਗੁਰਮੁਖ ਪਿਆਰੇ ਨੇ ਜਿਹੜੇ ਸਰੀਰ ਛੱਡ ਜਾਣ ਤਾਂ ਵੀ ਲੋਕ ਉਹਨਾਂ ਨੂੰ ਪਵਿੱਤਰ ਮੰਨਦੇ ਨੇ ਕਿ ਐਸੀਆਂ ਰੂਹਾਂ ਫੇਰ ਨਹੀਂ ਆਉਂਦੀਆਂ। ਫਿਰ ਇਹਨੇ ਹੱਥ ਸੁੰਘੇ, ਉਹ ਬੰਦੇ ਨੇ ਕਦੇ ਕੋਈ ਸੇਵਾ ਹੀ ਨਹੀਂ ਸੀ ਕੀਤੀ, ਹੱਥਾਂ ਨੂੰ ਵੀ ਨਹੀਂ ਖਾਧਾ। ਮੱਥਾ ਸੁੰਘਿਆ, ਮੱਥਾ ਕਦੇ ਟੇਕਿਆ ਹੀ ਨਹੀਂ, ਸਾਧੂ ਮਹਾਤਮਾ ਨੂੰ ਸੰਗਤ ਚ ਗਿਆ ਨਹੀਂ, ਉਹ ਵੀ ਨਹੀਂ ਖਾਧਾ। ਫਿਰ ਉਹਦਾ ਹਿਰਦਾ ਸੁੰਘਿਆ, ਜਦੋਂ ਹਿਰਦਾ ਵੀ ਨਹੀਂ, ਉਹਦਾ ਹਿਰਦੇ ਚ ਨਾਮ ਹੀ ਹੈ ਨਹੀਂ। ਇਸ ਕਰਕੇ ਉਹਦੇ ਸਰੀਰ ਨੂੰ ਸਾਰੇ ਨੂੰ ਹੀ ਅਪਵਿੱਤਰ ਜਾਣ ਕੇ ਉਹ ਛੱਡ ਕੇ ਚਲਿਆ ਗਿਆ। ਇਉਂ ਬੰਦੇ ਦੇ ਜਿਹੜੇ ਨੇ ਇਹ ਮਹਾਰਾਜ ਕਹਿੰਦੇ ਭਰੀਆ ਹੈ ਹੱਥ, ਹੱਥ ਜੇ ਭਰ ਜਾਣ ਪਾਪਾਂ ਨਾਲ, ਕਤਲ ਕਰਕੇ, ਗੁਨਾਹ ਕਰਕੇ, ਬਿਨ ਸੇਵਾ ਧ੍ਰਿਗ ਹੱਥ ਪੈਰ ਹੋਰ ਨਿਹਫਲ ਕਰਨੀ। ਮਹਾਰਾਜ ਦਸਵੇਂ ਪਾਤਸ਼ਾਹ ਨੇ ਕਿਹਾ ਜਲ ਲਿਆਓ, ਭਾਈ ਜਲ ਸਕਣਾ ਹੈ। ਸੇਵਾਦਾਰ ਕਿਤੇ ਪਾਸੇ ਸੀ, ਇੱਕ ਅਮੀਰ ਘਰ ਦਾ ਲੜਕਾ ਗੁਰਸਿੱਖ ਬਣਿਆ ਹੋਇਆ, ਸੁੰਦਰ ਸੋਹਣਾ, ਭੱਜ ਕੇ ਹੱਥ ਧੋ ਕੇ ਚੰਗੀ ਤਰ੍ਹਾਂ ਬਾਟਾ लोहे दे बाटे विच महाराज छकदे जल, लोहे दा बाटा भर के लेके आया सरबलोह दा। सतगुरु महाराज ने जल पकड़ लिया, कहिंदे तेरे हाथ बड़े सोहणे आ बच्चा, अरे इन्हां हत्थां नाल सेवा कीती है। कहिंदे महाराज अमीर मां बाप दे बच्चे हैं, नौकर चाकर रखे हुए ने, अज जिंदगी च पहली बार बाटा भर के जल दा आप जी ने पकड़ाया है। महाराज ने वो पानी उत्थे डोल दिता, कहिंदे इह जे कोड़ी हत्थां तो पानी नहीं पीना सी। जिन्होंने कदे सेवा नहीं कीती वो हाथ पवित्र नहीं हो सकते, तो इस करके महाराज कहिंदे जिन्होंने हाथ माड़े काम कर करके अपवित्र हो गए ने, जिन्होंने बड़े माड़े काम किए ने, इन्हां हत्थां नाल पता ही हुंदा सारिआं नूं की माड़े काम करदे बंदे, इन्हां हत्थां नाल की नहीं करदा इंसान। ये हाथ फिर भर जाते ने सूखम मैल दे नाल, जिहड़ी वो फिर मैल उतरदी नहीं है, भरी है हाथ पैर, फिर पैर जिहड़े ने उक संगत वल जा के मैल नाल भर जाते ने। बघियाड़ ने पैर सूंघे ने, पर कहिंदा ये तां कदे सत्संग वल ही नहीं गए, नहीं तां जिहड़े आम तां आपां कहिंदे आओ जी सत्संग जी चरण पाओ साडे घर, आओ प्यारे चरण पाओ, कदे किसे शराबी नूं भी कहा जिहड़ा डिगदा जांदा आ भाई साडे चरण पा, क्योंकि तेरे तां चरण ही नहीं हैगे, तू तां पैर अपने खरौड़े बना ले, इस करके ये तेरे पैर पूजन योग नहीं। एक गरीब जिहा बंदा होवे संगत विच रोज जाण वाला, उहनूं भी आपां कहिंदे आ भाई आ जा साडे घर चरण पा, क्यों तेरे चरण महान ने, तैनूं 35 साल हो गए इत्थे सेवा करदे नूं, 35-40 साल कईआं गुरमुखां नूं इत्थे सेवा करदिआं नूं बिना नागा, उन्हां नूं आपां कहिंदे आ ये प्रेमी नूं आपां घर लैके जाणा, इहदे पैर पवित्र ने, इहदे हथ पवित्र ने, पर अपवित्र हथ ते अपवित्र हो चुके पैर, तन हुंदा अंतशकरण अंदरों, माड़े ख्यालां नाल अंतशकरण मैला होया पिया। देह जिहड़ा सारी देह है शरीर है, ये भी मैला होया पिया, कुछ भी पवित्र नहीं इस इंसान का। सो महाराज कहिंदे ने भाई जदों ये सारिया हथ पैर तन देह अपवित्र हो जाते ने, हुण तां चलो जमाना होर तरह का आ गया, थोड़े ही चिर की गल है 20-30 साल पहला मर्यादा च तां हुण भी लिखिया, पर हुण कोई मन्ने भी तां। सो जद कदे एक बार असी पंजां प्यारां च श्री अमृतसर साहब नगर कीर्तन दे सेवा लगी, बेध्याने तुरे जाइए, हुण थल्ले तुहानूं पता गंदगी हुंदी आ, तां हुण जिहा रवाज चलिया झाड़ू अगे अगे मारन दा, मैं महापुरशां नूं आ के बेनती कीती, मैं कहा भी हुण सेवा तां तुसीं पंजां प्यारां लाई है नंगे चरनी, पर मेरा पैर रस्ते विच इक माड़ी चीज नूं लग गया, किसी ने सिटिया हुई सी जगत जूठ उहनूं पैर लग गया, दसो हुण तां पंजां प्यारां लगे हुए की करिए। महापुरख कहिंदे पुराने समय विच जे किसी का हथ जां पैर तंबाकू आदिक नूं लग जांदा सिंघ दा, सारे वस्त्र धोंदा सी, उह केसी इशनान करदा सी, फिर श्री हरिमंदर साहब सिंह इशनान करन जांदे हुंदे सी, किसी ने पूछना कित्थे चलिया, कहिंदे पवित्र होण चलिया, उदों फिर हरिमंदर साहब जाके इशनान करके पवित्र मानदे सी अपने आप नूं। इह पहला मर्यादा रही है पर हुण नहीं है, हुण तां सारे जाने उदां ही बस जिवें जी करदा। इस प्रकार जे असीं बसां विच वी सफर करदे सी उदों तक जत्थे दे अंदर प्रवेश नहीं हो सकता सिंह, जद तक उह सारे कपड़े नहीं धोंदा, केसी इशनान नहीं करदा, गात्रा नहीं धोंदा, क्योंकि कहिंदे बस विच सफर करके पता नहीं किहड़े किहड़े बंदे नाल टच होया, अंदर नहीं सी वड़दे उदों तक, पहला केसी इशनान करके आ बई, क्यों थां थां दे उत्ते लोग। इस प्रकार है कि जिहड़ियां गल्लां असीं पहलां कहिंदे आ उहनूं जां तुसीं मखौल करदे संसार दे लोग, ਜੇ ਅਸੀਂ ਕਹਿੰਦੇ ਹਾਂ ਜਿਹੜੇ ਆ ਛਿੱਲਰ ਜੇ ਨੇ ਇੱਕ ਰੁਪਈਆ ਵਾਲੇ, ਦੋ ਰੁਪਈਏ, ਪੰਜ ਰੁਪਏ, ਵੀ ਇਹ ਬਹੁਤ ਜੂਠੇ ਹੁੰਦੇ ਨੇ। ਹੁਣ ਡਾਕਟਰ ਕਹਿੰਦੇ ਨੇ ਕਿ ਇਹਦੇ ਨਾਲ ਜਿੰਨਾ ਵਾਇਰਸ ਫੈਲਿਆ, ਬਿਮਾਰੀ ਫੈਲੀ ਆ ਆਹ ਰੁਪਈਆਂ ਨਾਲ, ਇਹ ਬਹੁਤ ਜ਼ਿਆਦਾ ਅਪਵਿੱਤਰ ਚੀਜ਼ਾਂ ਨੇ, ਪਤਾ ਨਹੀਂ ਕਿੱਥੋਂ ਚੱਲਦੇ ਨੇ, ਕਿੱਥੇ ਪਹੁੰਚਦੇ ਨੇ, ਕਿਹਦੇ ਕਿਹਦੇ ਹੱਥ ਲੱਗਦੇ ਆ। ਇਸ ਕਰਕੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਜਿਹੜੀ ਅਪਵਿੱਤਰਤਾ ਹੋ ਜਾਣੀ ਹੈ ਹੱਥਾਂ ਪੈਰਾਂ ਦੀ, ਅੰਤਸ਼ਕਰਨ ਦੀ, ਸਰੀਰ ਦੀ, ਤਨ ਮਨ ਕਰਕੇ ਅਪਵਿੱਤਰ ਹੋ ਜਾਣਾ ਹੈ, ਮਨ ਕਰਕੇ ਅਪਵਿੱਤਰ, ਬਾਣੀ ਕਰਕੇ ਅਪਵਿੱਤਰ, ਸਰੀਰ ਕਰਕੇ ਅਪਵਿੱਤਰ, ਇੰਨੀਆਂ ਸੂਖਮ ਮੈਲਾਂ ਨੂੰ ਜਿਹੜਾ ਉਤਾਰਨਾ ਉਹ ਕਿਵੇਂ ਉਤਾਰਨਾ ਹੈ, ਉਹ ਵੀ ਨਾਮ ਨਹੀਂ ਉਤਾਰਨਾ ਹੈ। ਪਾਣੀ ਧੋਤਾ ਉਤਰ ਸੁਖੇ, ਮਹਾਰਾਜ ਕਹਿੰਦੇ ਨੇ ਉਹ ਭਾਈ ਫਿਰ ਇਉਂ ਕਰੋ, ਸਾਧ ਸੰਗਤ ਰੂਪੀ ਘਾਟ ਤੇ ਜਾਓ, ਜੇ ਹੱਥ ਪੈਰ ਤਨ ਦੇ ਪਵਿੱਤਰ ਕਰਨੇ ਨੇ, ਜਿਵੇਂ ਘਾਟ ਹੁੰਦਾ ਦਰਿਆ ਦੇ ਕਿਨਾਰੇ, ਸਮੁੰਦਰ ਦੇ ਕਿਨਾਰੇ ਘਾਟ ਬਣੇ ਹੁੰਦੇ ਨੇ ਨਹਾਉਣ ਧੋਣ ਨੂੰ, ਇਸ਼ਨਾਨ ਕਰਨ ਨੂੰ, ਮਨੀਕਰਨ ਘਾਟ, ਹਰਿਦੁਆਰ ਘਾਟ, ਗੰਗਾ ਘਾਟ, ਇਹ ਬਣੇ ਹੁੰਦੇ ਹਰ ਜਗ੍ਹਾ ਦੇ ਉੱਤੇ। ਮਹਾਰਾਜ ਕਹਿੰਦੇ ਹੁਣ ਹੋਰ ਸਾਰੇ ਘਾਟ ਛੱਡ ਦਿਓ, ਸਾਧ ਸੰਗਤ ਰੂਪੀ ਘਾਟ ਤੇ ਜਾਓ, ਉੱਥੇ ਜਾ ਕਰਕੇ ਨਾਮ ਰੂਪੀ ਜਲ ਪ੍ਰਾਪਤ ਕਰੋ, ਨਿਸ਼ਚੇ ਦਾ ਪਟੜਾ ਲੈ ਕੇ, ਜੁਗਤੀਆਂ ਦੀਆਂ ਮੁੱਖੀਆਂ ਮਾਰ ਕੇ, ਉਸ ਸਥਾਨ ਤੇ ਸਾਧ ਸੰਗਤ ਰੂਪੀ ਸਥਾਨ ਤੇ ਜਾ ਕੇ, ਜਾਂ ਫਿਰ ਪ੍ਰੇਮ ਦਾ ਪਾਣੀ ਪਾ ਕੇ, ਨਾਮ ਦਾ ਸਾਬਣ ਲਾ ਕੇ, ਤਾਂ ਕਿਤੇ ਜਾ ਕੇ ਆਪਣੇ ਹੱਥ ਪੈਰ ਤਨ ਦੇਹ ਪਵਿੱਤਰ ਹੋਣਾ। ਸਾਰਾ ਕੁਛ ਇੱਥੇ ਪਵਿੱਤਰਤਾ ਹੁੰਦੀ ਹੈ। ਪਵਿੱਤਰਤਾ ਇੱਕ ਇੰਨੀ ਸੂਖਮ ਚੀਜ਼ ਹੈ ਜਿਹੜੀ ਸਧਾਰਨ ਵਿਅਕਤੀ ਦੀ ਸਮਝ ਨਹੀਂ ਆ ਸਕਦੀ, ਪ੍ਰਮਾਣ ਦਿੰਦੇ ਹਾਂ। ਕੋਈ ਅੱਛੇ ਪੜ੍ਹੇ ਲਿਖੇ ਡਾਕਟਰ ਸਾਡੇ ਮਿੱਤਰ ਗੰਗਾਨਗਰ, ਸੋ ਉੱਥੇ ਇੱਕ ਜਗ੍ਹਾ ਦੇ ਉੱਤੇ ਇੱਕ ਪਾਣੀ ਵਾਲਾ ਡਰੰਮ ਸੀ, ਉੱਥੇ ਪਾਣੀ ਟੂਟੀ ਦਾ ਚੱਲ ਰਿਹਾ ਸੀ, ਬੜਾ ਖੁੱਲ੍ਹਾ ਬਾਥਰੂਮ ਦੇ ਵਿੱਚ, ਉੱਥੇ ਸਾਰੇ ਜਾਣੇ ਆਪਣੇ ਹੱਥ ਧੋਂਦੇ ਸੀ, ਜਿਵੇਂ ਬਾਥਰੂਮ ਦੇ ਵਿੱਚ ਅਟੈਚ ਹੀ ਹੁੰਦਾ ਸਾਰਾ ਕੁਛ, ਉੱਥੇ ਹੀ ਉੱਠਣਾ, ਉੱਥੇ ਹੱਥ ਧੋ ਲੈਣੇ। ਉਹ ਪਾਣੀ ਚੱਲਦਾ ਹੋਇਆ ਟੂਟੀ ਦਾ ਡਰੰਮ ਦੇ ਵਿੱਚ ਬੜਾ ਸਾਫ਼ ਸੁਥਰਾ ਸੀ, ਉਹ ਡਾਕਟਰ ਸਾਹਿਬ ਨੇ ਉਹਦੇ ਵਿੱਚ ਮੂੰਹ ਧੋਤਾ ਆਪਣਾ, ਹੱਥ ਧੋਤੇ। ਬਾਅਦ ਵਿੱਚ ਅਸੀਂ ਕਿਹਾ ਡਾਕਟਰ ਸਾਹਿਬ ਇਹ ਜਿਹੜਾ ਪਾਣੀ ਹੈ ਇਹ ਪਵਿੱਤਰ ਨਹੀਂ ਹੈ। ਉਹਨਾਂ ਦਾ ਜਵਾਬ ਸੀ ਕਹਿੰਦੇ ਸਾਫ਼ ਪਾਣੀ ਵੇਖ ਕੇ ਮੈਂ ਕਿਹਾ ਸਾਫ਼ ਹੋਣਾ ਹੋਰ ਚੀਜ਼ ਹੈ, ਪਵਿੱਤਰ ਹੋਣਾ ਹੋਰ ਚੀਜ਼ ਹੈ। ਇਉਂ ਤਾਂ ਸਾਫ਼ ਪਾਣੀ ਕਈ ਥਾਵਾਂ ਤੇ ਗੱਲਾਂ ਗਾਂਹ ਗਾਂਹ ਵੱਧ ਜਾਂਦੀਆਂ, ਸਾਫ਼ ਪਾਣੀ ਤਾਂ ਕਈ ਥਾਵਾਂ ਤੇ ਹੁੰਦਾ ਪਰ ਉਹ ਪਵਿੱਤਰ ਤਾਂ ਨਹੀਂ ਮੰਨਿਆ ਜਾਂਦਾ, ਪਵਿੱਤਰ ਜਲ ਨਹੀਂ ਉਹਨੂੰ ਮੰਨਿਆ ਜਾਂਦਾ। ਇਸ ਕਰਕੇ ਇਹਨਾਂ ਚੀਜ਼ਾਂ ਦਾ ਜਦੋਂ ਫਰਕ ਆਪਾਂ ਨੂੰ ਮਹਿਸੂਸ ਹੋਣ ਲੱਗ ਪਿਆ ਉਦੋਂ ਗਿਆਨ ਹੋ ਜਾਣਾ। ਸੋ ਸਤਿਗੁਰੂ ਮਹਾਰਾਜ ਕਹਿੰਦੇ ਜਿੱਥੇ ਨਾਮ ਹੈ ਉੱਥੇ ਪਵਿੱਤਰਤਾ ਹੈ, ਜਿੱਥੇ ਨਾਮ ਨਹੀਂ ਹੈ ਉੱਥੇ ਪਵਿੱਤਰਤਾ ਨਹੀਂ। ਪਾਣੀ ਜਿਹੜਾ ਹੈ ਸਾਧ ਸੰਗਤ ਰੂਪੀ ਘਾਟ ਤੇ ਆ ਕੇ ਪ੍ਰੇਮ ਦਾ ਪਾਣੀ ਪਾਓ, ਨਾਮ ਦਾ ਸਾਬਣ ਲਾ ਕੇ, ਇਹ ਜਿਹੜੀ ਖੇ ਸਵਾਹ ਲੱਗੀ ਹੋਈ ਹੈ, ਕਿਉਂਕਿ ਖੇ ਸਵਾਹ ਅੱਖਰ ਉਹਨਾਂ ਨੂੰ ਹੀ ਕਿਹਾ ਜਾਂਦਾ ਜਿਹੜੇ ਲੋਕ ਸ਼ਾਮ ਨੂੰ ਆਪਾਂ ਕਹਿੰਦੇ ਖੇ ਸਵਾਹ ਖਾ ਕੇ ਆ ਗਿਆ, ਤੰਬਾਕੂ ਹੈ, ਸ਼ਰਾਬ ਹੈ, ਆ ਜਰਦੇ ਜੇ ਹੈ, ਹੋਰ ਕਈ ਪ੍ਰਕਾਰ ਦੀਆਂ ਚੀਜ਼ਾਂ ਹੈ, ਇੱਧਰਲੇ ਉੱਧਰਲੀਆਂ ਪਤਾ ਨਹੀਂ ਕਿੰਨਾ ਕੁਛ, ਨਾਂ ਲੈਣ ਨੂੰ ਜੀ ਨਹੀਂ ਕਰਦਾ ਜਿਹਨਾਂ ਦਾ ਸਵੇਰੇ ਸਵੇਰੇ, ਇਹ ਸਾਰੀ ਕਈ ਬੰਦੇ ਕਹਿੰਦੇ ਖੇ ਉਡਾ ਤੀ ਇਹਨੇ, ਖੇ ਸਵਾਹ ਖਾ ਕੇ ਆ ਗਿਆ, ਇਹਦੇ ਸਿਰ 'ਚ ਖੇ ਪੈ ਗਈ। ਜੇ ਕੋਈ ਕੁਕਰਮ ਕਰਕੇ ਆ ਜੇ ਕਿਸੇ ਮਾੜੇ ਥਾਂ, ਕਹਿੰਦੇ ਖਾ ਲਈ ਖੇ, ਨਹੀਂ ਹਟਿਆ ਤੂੰ, ਇਹ ਉਹ ਹੈ ਪਾਣੀ ਧੋਤਾ ਉਤਰ ਸੁੱਖੇ। ਇੱਕ ਖੇ ਦਾ ਕਿਤੇ ਇੱਕੋ ਹੀ ਅਰਥ ਨਹੀਂ ਹੈ, ਇੱਕ ਕਈ ਪ੍ਰਕਾਰ ਦੀ ਖੇ ਜਿਹੜੀ ਆਪਾਂ ਜ਼ਿੰਦਗੀ 'ਚ ਕਈ ਅਰਥਾਂ ਵਿੱਚ ਵਰਤਦੇ ਹਾਂ, ਉਸ ਖੇ ਨੂੰ ਉਤਾਰਨ ਵਾਸਤੇ ਮਹਾਰਾਜ ਕਹਿੰਦੇ ਜੇ ਭਰ ਜਾਣ ਤੁਹਾਡੇ ਹੱਥ ਮਾੜੇ ਕੰਮਾਂ ਨਾਲ ਤਾਂ ਹੱਥਾਂ ਨਾਲ ਸੇਵਾ ਕਰੋ, ਪੈਰਾਂ ਨਾਲ ਸੇਵਾ ਕਰੀ, ਤੁਰ ਕੇ ਆਉਣਾ ਗੁਰੂ ਘਰ ਦੀ। ਦੇਖੋ ਊਂ ਪੈਰਾਂ ਨਾਲ ਲੋਕ ਮਾੜੇ ਪਾਸੇ ਤੁਰ ਕੇ ਪ੍ਰਕਰਮਾਂ ਤਾਂਹੀਓ ਕਰੀਆਂ ਸਰੋਵਰ ਦੀਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਕਿ ਪੈਰ ਪਵਿੱਤਰ ਹੋ ਜਾਣ, ਹੱਥ ਪਵਿੱਤਰ ਹੋ ਜਾਣ, ਤਾਂਹੀਓ ਚੌਰ ਸਾਹਿਬ ਦੀ ਸੇਵਾ ਕਰੀਦੀ ਹੈ ਤੇ ਜਾ ਕੇ ਕਾਰ ਸੇਵਾ ਕਰੀਦੀ ਹੈ। ਅੰਤਸ਼ਕਰਨ ਪਵਿੱਤਰ ਕਰਨ ਲਈ ਤਾਂ ਹੀ ਉਹ ਨਾਮ ਜਪੀਦਾ, ਪੂਰੀ ਦੇਹੀ ਨੂੰ ਪਵਿੱਤਰ ਕਰਨਾ, ਮੂਤ ਪਲੀਤੀ ਕੱਪੜ ਹੋਏ ਤੇ ਇਹ ਪਹਿਲੇ ਭਾਵ ਦੇ ਵਿੱਚ ਸੀ। ਸਧਾਰਨ ਤੌਰ ਤੇ ਪਿਸ਼ਾਬ ਆਦਿਕ ਦੀ ਕਿਰਿਆ ਕਰਦਿਆਂ ਛਿੱਟਾ ਪੈ ਜਾਣਾ, ਨੁਕਸਾਨ ਇਹਦਾ ਵੀ ਬਹੁਤ ਜ਼ਿਆਦਾ। ਇੱਕ ਦੋ ਸਾਖੀਆਂ ਨੇ ਆਪਣੇ ਕੋਲ, ਟਾਈਮ ਨਹੀਂ ਹੈਗਾ। ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਹਜ਼ੂਰ ਸਾਹਿਬ ਨੂੰ ਜਦ ਗਏ ਨੇ ਬੁਰਹਾਨਪੁਰ, ਇੱਕ ਪ੍ਰੇਤ ਨੇ ਉਹਨਾਂ ਨੂੰ ਕਿਹਾ ਸੀ ਕਿ ਅਖੰਡ ਪਾਠ ਪਵਿੱਤਰਤਾ ਨਾਲ ਕਰਾ ਦਿਓ, ਮੇਰਾ ਭਲਾ ਹੋ ਜਾਏਗਾ। ਭਾਈ ਸਾਹਿਬ ਨੇ ਕਿਹਾ ਸੀ ਨਿਸ਼ਾਨੀ, ਕਹਿੰਦੇ ਕੜਾਹ ਪ੍ਰਸ਼ਾਦ ਉੱਥੇ ਰੱਖ ਦਿਓ ਸਾਹਮਣੇ ਆਲੇ ਵਿੱਚ, ਜੇ ਉੱਥੇ ਪ੍ਰਸ਼ਾਦ ਕੌਲੀ ਵਿੱਚ ਨਾ ਹੋਇਆ ਸਮਝ ਲਓ ਮੈਂ ਲੈ ਗਿਆ, ਪਵਿੱਤਰ ਹੋ ਗਿਆ, ਮੈਂ ਚਲਿਆ ਗਿਆ। ਜੇ ਪ੍ਰਸ਼ਾਦ ਉੱਥੇ ਹੀ ਰਿਹਾ ਤਾਂ ਫਿਰ ਸਮਝ ਲਓ ਮੇਰਾ ਭਲਾ ਨਹੀਂ ਹੋਇਆ। ਪ੍ਰਸ਼ਾਦ ਅਖੰਡ ਪਾਠ ਤੋਂ ਬਾਅਦ ਉੱਥੇ ਹੀ ਪਿਆ ਰਿਹਾ। ਭਾਈ ਸਾਹਿਬ ਨੇ ਅਗਲੀ ਰਾਤ ਉਹਨੂੰ ਪੁੱਛਿਆ ਤੂੰ ਤੇਰਾ ਭਲਾ ਨਹੀਂ ਹੋਇਆ? ਕਹਿੰਦੇ ਬਸ ਇੱਕ ਪਾਠੀ ਨੇ ਤੁਹਾਡੇ ਨੇ ਗਲਤੀ ਕਰਤੀ ਤਾਂ ਨਹੀਂ ਭਲਾ ਹੋਇਆ ਮੇਰਾ। ਕਹਿੰਦੇ ਕੀ ਗਲਤੀ ਕਰਤੀ? ਕਹਿੰਦੇ ਉਹ ਪਿਸ਼ਾਬ ਦੀ ਕਿਰਿਆ ਕਰਕੇ ਆਇਆ ਜਦੋਂ ਤੋ ਬਸਤਰਾਂ ਤੇ ਛਿੱਟੇ ਪਏ ਹੋਏ ਸੀ। ਕਹਿੰਦੇ ਆਪਣੇ ਪਾਠੀਆਂ ਨੂੰ ਕਹੋ ਪਹਿਲਾਂ ਸਾਰੀ ਕਿਰਿਆ ਕਰਕੇ ਇਸ਼ਨਾਨ ਕਰਕੇ ਸਿੱਧੇ ਰੌਲ ਤੇ ਬੈਠਣ ਆ ਕੇ, ਕੋਈ ਕਿਰਿਆ ਨਾ ਕਰਨ ਤਾਂ ਮੇਰਾ ਭਲਾ ਹੋਵੇਗਾ। ਇਸੇ ਤਰ੍ਹਾਂ ਹੀ ਬਾਬਾ ਸੋਹਣ ਸਿੰਘ ਜੀ ਬਿਧੀ ਚੰਦੀਏ ਮਹਾਂਪੁਰਸ਼ ਜਾਂ ਹਜ਼ੂਰ ਸਾਹਿਬ ਗਏ, ਉਹ ਦੂਸਰੇ ਰਸਤੇ ਗਏ ਸੀ ਹਿਸਾਰ ਵਾਲੇ ਪਾਸਿਓਂ। ਉੱਥੇ ਵੀ ਇੱਕ ਬੜੀ ਵੱਡੀ ਬਿਲਡਿੰਗ ਸੀ, ਪੁਰਾਣੀ ਖੰਡਰ ਜਿਹਾ, ਉੱਥੇ ਵੀ ਉਹਨਾਂ ਨੂੰ ਪ੍ਰੇਤ ਮਿਲਿਆ ਸੀ। ਕਹਿੰਦਾ ਮੇਰਾ ਭਲਾ ਕਰ ਦਿਓ। ਉੱਥੇ ਬਿਲਕੁਲ ਇਹੀ ਗੱਲ ਵਰਤੀ ਸੀ, ਪ੍ਰੇਤ ਕਹਿੰਦਾ ਤੁਹਾਡੇ ਪਾਠੀ ਸਿੰਘ ਨੇ ਅਪਵਿੱਤਰਤਾ ਕਰਤੀ, ਰੌਲ ਤੇ ਜਾ ਕੇ ਉਵੇਂ ਬੈਠ ਗਿਆ। ਆਪਾਂ ਕਹਿੰਦੇ ਲਓ ਜੀ ਹੱਥ ਧੋਣ ਦੀ ਕੀ ਲੋੜ ਹੈ, ਪੈਰ ਧੋਣ ਦੀ ਕੀ ਲੋੜ ਹੈ, ਆ ਸਰਦੀਆਂ ਆ ਜਾਣਗੀਆਂ ਲੋਕ ਪੈਰ ਨਹੀਂ ਧੋਂਦੇ। ਮੈਂ ਕਹਿੰਦਾ ਇੱਥੇ ਪੈਰ ਧੋ ਲਓ, ਇਹ ਸੌਖੇ ਆ, ਚਾਹੇ ਜਿੰਨੀ ਮਰਜ਼ੀ ਠੰਡ ਲੱਗੇ ਸੁੰਨ ਹੋ ਜਾਣ, ਪਰ ਜਿਹੜੀ ਉਹਦੇ ਅਵਜਾਨੇ 'ਚ ਸਜ਼ਾ ਮਿਲਦੀ ਉਹ ਬਾਹਲੀ ਭੈੜੀ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਜੇ ਭਾਈ ਅਪਵਿੱਤਰ ਹੋ ਜਾਵੇ ਤਾਂ ਵੱਖਰੀ ਗੱਲ, ਮੂਤ ਪਲੀਤੀ ਕੱਪੜ ਹੋਏ ਦਾ ਅੰਤਰੀ ਭਾਵ ਹੈ, ਜੇ ਵਿਕਾਰਾਂ ਦੇ ਨਾਲ ਸਰੀਰ ਰੂਪੀ ਕੱਪੜਾ ਅਪਵਿੱਤਰ ਹੋ ਜਾਵੇ। ਇੱਥੇ ਨੇ ਵਿਕਾਰ ਲੈਣੇ ਨੇ, ਸੰਕੇਤੀ ਅਰਥ ਹੁੰਦੇ ਨੇ। ਦੇ ਸਾਬੂਨ ਲਈਆ ਉਹ ਧੋਏ, ਫਿਰ ਨਾਮ ਦਾ ਸਾਬਣ ਲੈ ਕੇ ਆਪਣੀ ਦੇਹੀ ਨੂੰ ਪਵਿੱਤਰ ਕਰ ਲਓ। ਜੇ ਵਿਕਾਰਾਂ ਕਰਕੇ ਦੇਹੀ ਅਪਵਿੱਤਰ ਹੋ ਜਾਵੇ ਤਾਂ ਆਪਣੀ ਦੇਹੀ ਨੂੰ ਕਈ ਸਾਰੀ ਜ਼ਿੰਦਗੀ ਵਿਕਾਰਾਂ ਵਿੱਚ ਹੀ ਰਹਿੰਦੇ ਨੇ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਵਿਕਾਰਾਂ ਵਿੱਚ ਹੀ